गौड़ी बैरागण एक ओंकार सतगुर प्रसाद सत युग सत तेता जगी
सब संजगी भगत जी के पास आके विद्वाना पंडिता ने आके प्रश्न किए कि रविदास तू पिछले युगों वाले कर्म क्यों नहीं करता ता सुन के रविदास जी दसते हैं अमृत नूं उपदेश दिंदे हैं फिर कहिंदे तू वेदां पुराणां दे आखे क्यों नहीं लगता है ते भगत जी कारण दसदे हैं ना इन्हां दे मनण दा एक अद्वैत रूप परमेश्वर है ओंकार सारिआं दा प्रकाशक है सतगुरां दी कृपा करके प्राप्त हुंदा है बैरागण जाति है गौड़ी जी
सत युग सत तेता जगी
जे भाई सतयुग दे विच परमेश्वर दा सिमरन तां लोक करदे सी पर सतवादी सन सतयुग सत कहे सब कोई घर घर भगत गुरमुख होई गुरां द्वारा भगती हुंदी सी सतवादी लोक सन सत संयम आदिक योग दा साधन करदे सन लोक सतयुग दे विच
तेता जगी
त्रेते दे अंदर जग आदि करदे सन 10,000 वरे दी उम्र सी सतयुग च 1,00,000 वरे दी उम्र सी सत आदिक रह करके योग कमाउंदे सन त्रेता जग आदि करदे सन
द्वापर पूजा चार
द्वापर च 1,000 वरे दी उम्र सी उस वेले पूजा चार ठाकरां दी पूजा करया करदे पूजा दा आचार कितब चलिया सी नारद कहा से पूज कराही नारद मुनि नु पुछया सी पंज रात्र पुराण ग्रंथ विच प्रसंग आउंदा है 11 प्रकार दी भगती नारद जी ने कही है इन्हां नु पुछया कि महाराज देवता दा चिंतन करना किवें चाहिए ता कहिंदे उन्हां दे नाम नाल चेते करना चाहिए कहिंदे नाम नाल जो स्वरूप ना चेते आवे ता कहिंदे मूर्ति बना लेनी चाहीदी है मूर्ति बना के देवता दा चिंतन करया करो इन्हां लोकां ने इस प्रकार द्वापर की पूजा करने वास्ते आचार बना ले कृष्ण भगवान ने गोवर्धन की पूजा कराने वेले जिस वेले ग्वालियर नाल गए सी इंद्र की पूजा हटाने वास्ते गोवर्धन दे विच एक खोड़ खोड़ करके उहदे च सारी समगरी पूजा दी जिहड़ी इंद्र दी करनी सी इह कृष्ण जी ने गोवर्धन पर्वत दे विच पा दित्ती कहता वेखो भगवान इस प्रकार वरतदे हन उहदे विच उह सारी गोवर्धन पर्वत दे पै गई ते इंद्र खफे होके फिर बदल बरसाए सी कृष्ण जी ने गोवर्धन नु चक के सारा बदल गोकुल तो पासे यमुना जी बढ़ाते सी उन्हां दा जोर नहीं चलिया इंद्र हार गया सी इंद्र की पूजा छड़ाई सी कृष्ण जी ने उस वेले पूजा चार विच कृष्ण जी ने द्वापर विच लोक जेड़े है पूजा दे करतब विच पत्थरां दी पूजा करन विच लग गए सन तो मूर्तां बना बना के उन्हां दा पूजन करदे सन जां नारद ने कहा सी पूजा करिया करो ते ओ पूजा बनाउण वास्ते कहिंदे जी गणेश दे चेते ना होवे तां कहिंदे उहदा वाहन चूहा चेते कर लिया करो नाल उहदियां मूर्तां बना लीआं इवें शिवजी जे चेते ना होवे तां नाल धौला बैल बना लिया करो कर दी बाद शेर बना लिया करो इस प्रकार सारी पूजा दा प्रकार चलिया है क्यों द्वापर विच लोग पूजा दा आचार कर्तव करिया करदे सन
तीनों
गलियां खड़काउणियां आदिक
तीनों युग तीनों जिहड़े
तीनों युग जिहड़े आ तिन्हां कर्मां विच दृढ़ हो गए सन सतयुग विच सत रह के योग करदे सी ते जग करदे सी द्वापर पूजा आदिकां दे आचार करदे सन ਇਹ ਤਿੰਨੇ ਯੁਗ ਜਿਹੜੇ ਸੀ ਤਿੰਨਾਂ ਕਰਮਾਂ ਗਿਰਦੇ ਹੋਏ ਸਨ ਜਿਸ ਪ੍ਰਕਾਰ ਸਾਹਿਬ ਸੰਜੈ ਜੀ ਦੇ ਵਿਚਾਰ ਆਉਂਦੀ ਹੈ ਕਿ ਤਿੰਨੇ ਯੁਗਾਂ ਦੇ ਜਿਹੜੇ ਜੀਵ ਜੰਤ ਸਨ ਉਹ ਇਉਂ ਦ੍ਰਿੜ ਹੋਏ ਸੀ ਉਹਨਾਂ ਨੂੰ ਕਿਹਾ ਸੀ ਕਿ ਪਰਮੇਸ਼ੁਰ ਦਾ ਨਾਮ ਜਪਿਆ ਕਰੋ ਯੋਗ ਕਮਾਇਆ ਕਰੋ ਤੇ ਤ੍ਰੇਤੇ ਦੇ ਵਿੱਚ ਕਿਹਾ ਸੀ ਜਗ ਕਰਿਆ ਕਰੋ ਨਾਮ ਜਪਿਆ ਕਰੋ ਦੁਆਪਰ ਚ ਕਿਹਾ ਸੀ ਠਾਕੁਰਾਂ ਦੀ ਪੂਜਾ ਕਰਿਆ ਕਰੋ ਤੇ ਨਾਮ ਜਪਿਆ ਕਰੋ ਇਹ ਸੁਭਾਵਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਸ ਸ੍ਰੀ ਗੁਰੂ ਨਾਨਕ ਦੇਵ ਦੇ ਪਾਸ ਪੁੱਛਿਆ ਸੀ ਕਿ ਮਹਾਰਾਜ ਇਹ ਕੀ ਕਾਰਨ ਹੈ ਉਸ ਵੇਲੇ ਅੰਤਰਜਾਮੀ ਸੱਚੇ ਪਾਤਸ਼ਾਹ ਨੇ ਕਿਹਾ ਸੀ ਕਿ ਭਾਈ ਜਿਸ ਪ੍ਰਕਾਰ ਕੋਈ ਆਦਮੀ ਚੰਗਾ ਅਮੀਰ ਸੀ ਉਹਦੇ ਪੇਟ ਚ ਸੂਲ ਹੋਣ ਲੱਗ ਗਿਆ ਜਦੋਂ ਪੇਟ ਸੂਲ ਹੋਣ ਲੱਗਾ ਉਹ ਡਾਕਟਰ ਦੇ ਪਾਸ ਹਕੀਮ ਦੇ ਕੋਲੇ ਗਿਆ ਕਿ ਮੇਰੇ ਸੂਲ ਹੁੰਦਾ ਹੁਣ ਸਮਝਿਆ ਇਹਦਾ ਇੱਕ ਜਮੈਣ ਨਾਲ ਹੀ ਸੂਲ ਹਟ ਸਕਦਾ ਹੈ ਪਰ ਉਸ ਨੇ ਕਿਹਾ ਵੀ ਆਹ ਮੇਰੀ ਚਿੱਟੀ ਪੂੜੀ ਲੈ ਜਾ ਤੇ ਨਾਲ ਜਮੈਣ ਇਹਦੇ ਖਾਣ ਅਨੁਪਾਨ ਹੈ ਜਮੈਣ ਦੇ ਨਾਲ ਇਹ ਪੂੜੀ ਲੈ ਕੇ ਗਰਮ ਪਾਣੀ ਪੀ ਲਈ ਉਹਨੇ ਇਸੇ ਪ੍ਰਕਾਰ ਕੀਤਾ, ਸੂਰ ਹਟ ਗਿਆ। ਫਿਰ ਇੱਕ ਗਰੀਬ ਆਦਮੀ ਗਿਆ, ਉਹਦੇ ਕੋਲ ਪੈਸਾ ਵੀ ਹੈ ਨਹੀਂ ਸੀ। ਉਹਨੇ ਕਿਹਾ ਜੀ ਮੈਨੂੰ ਦਵਾਈ ਦਿਓ, ਮੈਨੂੰ ਸੂਲ ਹੁੰਦਾ। ਕਹਿਣ ਲੱਗਾ ਜਮੈਨ ਲੈ ਕੇ ਖਾ ਲਾ। ਉਹ ਕਹਿੰਦਾ ਜਮੈਨ ਲੈਣ ਜੋਗੇ ਮੇਰੇ ਕੋਲ ਪੈਸੇ ਨਹੀਂ। ਉਹ ਜਮੈਨ ਨਾਲ ਹੀ ਸੂਲ ਹਟਣਾ ਸੀ। ਇਸੇ ਪ੍ਰਕਾਰ ਪਿਛਲੇ ਯੁੱਗਾਂ ਦੇ ਲੋਕਾਂ ਦੀ ਲੱਖ ਵਰੇ ਦੀ ਉਮਰ ਜਾਣ ਕੇ ਨਾਲ ਯੋਗ ਰੂਪੀ ਉਹ ਚਿੱਟੀ ਪੁੜੀ ਦਿੱਤੀ ਸੀ। ਤ੍ਰੇਤੇ ਵਿੱਚ ਜਾ ਕਰਨ 10,000 ਦੀ ਉਮਰ ਜਾਣ ਕਰਕੇ ਉਹਨਾਂ ਨੂੰ ਜੰਗ ਕਰਨ ਨੂੰ ਪੁੜੀ ਦਿੱਤੀ ਸੀ। ਦੁਆਪਰ ਵਿੱਚ 1,000 ਦੀ ਉਮਰ ਹੋਣੇ ਕਰਕੇ ਨਾਲ ਪੂਜਾ ਕਰਨ ਦੀ ਪੁੜੀ ਦਿੱਤੀ ਸੀ। ਕਲਯੁਗ ਦੇ ਵਿੱਚ ਗਰੀਬ, ਕਲਯੁਗ ਦੇ ਅੰਦਰ ਬੁੱਧ ਵੀ ਓਨੀ ਹੈ ਨਹੀਂ, ਉਮਰ ਵੀ ਹੈ ਨਹੀਂ, ਅਤੇ ਆਯੂ ਵੀ ਥੋੜੀ ਹੈ, ਅਕਲ ਵੀ ਥੋੜੀ ਹੈ, ਸਰੀਰਕ ਬਲ ਵੀ ਘੱਟ ਹੈ। ਇਹੀ ਜੀ ਹਾਲਤ ਵੇਖ ਕਰਕੇ ਅਮਿਤੀ ਪ੍ਰਾਣ ਹੰਸਾਰਿਆਂ ਦੇ
ਤਿੰਨੋ ਯੁੱਗ ਤਿੰਨੋ ਜਿਹੜੇ
ਤਿੰਨੇ ਯੁੱਗਾਂ ਦੇ ਤਿੰਨਾਂ ਸਾਧਨਾਂ ਦੇ ਸਹਿਤ ਜੋੜ ਦਿੱਤੇ, ਜਿੰਨੇ ਸਮਝੇ ਦ੍ਰਿੜ ਕਰਾ ਤੇ ਕਿ ਯੋਗ ਕਰਿਆ ਕਰੋ, ਸਤ ਆਦਿ ਕਰਾ ਕੇ ਜਗ ਕਰਿਆ ਕਰੋ, ਦੁਆਪਰ ਪੂਜਾ ਦਾ ਆਚਾਰ ਕਰਿਆ ਕਰੋ।
ਕਲ ਕੇਵਲ ਨਾਮ ਆਧਾਰ,
ਲਭ ਕਲੂ ਆਏ ਔਰ ਇੱਕ ਨਾਮ ਬੋਵੋ ਬੋਵੋ, ਅਨੂਤ ਨਾਹੀ ਨਾਹੀ, ਮਤ ਕਰਮ ਭੁੱਲੋ ਭੁੱਲੋ। ਸੋ ਇਹ ਜਿਤਨੇ ਯੁਗ ਯੁਗ ਆਪੋ ਆਪਣਾ ਧਰਮ ਹੈ, ਸੋ ਦੇਖੋ ਵੇਦ ਪੁਰਾਣਾ ਆਪੋ ਆਪਣਾ ਧਰਮ ਹੈ। ਕਲਯੁਗ ਅੰਦਰ ਕੇਵਲ ਪਰਮੇਸ਼ਵਰ ਦੇ ਨਾਮ ਦਾ ਕੀਰਤਨ ਦੀ ਰੁੱਤ ਹੈ। ਸੋ ਇਸ ਕਰਕੇ
ਕਲ ਕੇਵਲ ਨਾਮ ਆਧਾਰ,
ਕਲਯੁਗ ਦੇ ਸਮੇਂ ਤੱਕ ਕੇਵਲ ਮੁਕਤੀ ਵਾਸਤੇ, ਕੇਵਲ ਦੀ ਪ੍ਰਾਪਤੀ ਵਾਸਤੇ ਨਾਮ ਦਾ ਆਸਰਾ ਹੀ ਹੈ। ਪਰਮੇਸ਼ਵਰ ਦੇ ਨਾਮ ਦੇ ਆਸਰੇ ਸਾਰਿਆਂ ਦੀ ਕਲਿਆਣ ਹੋਣੀ ਹੈ। ਜਾਤ ਅਜਾਤ ਜਪੇ ਜਨ ਕੋਏ, ਜੋ ਜਾਪੇ ਤਿਸਕੀ ਬਤ ਹੋਏ।
ਪਾਰ ਕੈਸੇ ਪਾਏ ਬੋਰੇ,
ਸਰਦਾਰ ਜੀ ਕਹਿੰਦੇ ਤਿੰਨਾਂ ਯੁੱਗਾਂ ਦੇ ਕਰਮਾਂ ਤੁਸੀਂ ਫਸੇ ਹੋਏ ਹੋ ਤੇ ਨਾਮ ਵੀ ਵੋਟ ਨਹੀਂ ਲੈਂਦੇ, ਸੋ ਕਿਸ ਪ੍ਰਕਾਰ ਸੰਸਾਰ ਤੋਂ ਪਾਰ ਆਪਣੇ ਆਪ ਨੂੰ ਪਾ ਲਓਗੇ। ਰੇਹੇ ਭਾਈ
ਮੂਸਾ ਕੋ ਨਾ ਕਹੇ ਸਮਝਾ,
ਮੇਰੇ ਸਾਥ ਕੋਈ ਵੀ ਤੁਹਾਡੇ ਚੋਂ ਵਿਦਵਾਨ ਏਡੇ ਹੋ ਸਿਆਣੇ ਹੋ, ਕੋਈ ਵੀ ਰਦਾਸ ਜੀ ਕਹਿੰਦੇ ਸਮਝਾ ਕੇ ਕਿਉਂ ਨਹੀਂ ਦੱਸਦਾ ਵੀ ਜਦੋਂ ਕਲਯੁਗ ਦੇ ਅੰਦਰ ਪਰਮੇਸ਼ਵਰ ਦੇ ਨਾਮ ਦੀ ਰੁੱਤ ਹੈ, ਉਹ ਜਗਦੇ ਨਹੀਂ, ਪਿਛਲੇ ਯੁੱਗਾਂ ਦੇ ਕਰਮਾਂ ਚ ਲੱਗੇ ਹੋਏ ਹੋ, ਕਿਵੇਂ ਤੁਹਾਡੀ ਮੁਕਤ ਹੋਵੇਗੀ, ਇਹ ਮੈਨੂੰ ਸਮਝਾ ਕੇ ਕਿਉਂ ਨਹੀਂ ਦੱਸਦੇ ਹੋ।
ਜਾ ਤੇ ਆਵਾਗਮਨ ਬਿਲਾ,
ਜਿਸ ਪਰਮੇਸ਼ਵਰ ਦੇ ਨਾਮ ਕਰਕੇ ਆਵਾਗਮਨ, ਜਿਹੜਾ ਜਨਮ ਧਾਰ ਕੇ ਆਉਣਾ ਹੈ ਤੇ ਗਮਨ ਮਰ ਕੇ ਜਾਣਾ ਹੈ, ਇਹ ਬਲਾ ਨਾਸ਼ ਹੋ ਜਾਵੇ ਛੱਪ ਜਾਵੇ।
ਰਹਾਉ ਬਹੁ ਵਿਧ ਧਰਮ ਨਿਰੂਪੀ ਹੈ,
ਮਹਾਰਾਜ ਜੀ ਵੇਦ ਪੁਰਾਣ ਜਿਵੇਂ ਕਹਿੰਦੇ ਉਵੇਂ ਕਰਨਾ ਚਾਹੀਦਾ ਹੈ। ਤਾਂ ਸੁਣ ਕੇ ਰੋਦਾਸ ਜੀ ਕਹਿੰਦੇ ਹਨ
ਬਹੁ ਵਿਧ ਧਰਮ ਨਿਰੂਪੀ ਹੈ,
ਤੁਹਾਡੇ ਜਿਹੜੇ ਧਰਮ ਸ਼ਾਸਤਰ ਨੇ ਭਾਈ ਉਹ ਬਹੁਤ ਵਿਧੀ ਦੇ ਧਰਮਾਂ ਦਾ ਨਿਰੂਪਣ ਕਥਨ ਕਰਦੇ ਹਨ। ਬੈਸ ਦੇ ਤਾਈ ਖੇਤੀ ਆਦਿ ਕਰਨਾ, ਸੂਰਜ ਤਾਈ ਪਰਾਈ ਸੇਵਾ ਕਰਨੀ, ਅਤੇ ਖੱਤਰੀ ਦੇ ਤਾਈ ਜੰਗ ਕਰਨਾ, ਬ੍ਰਹਮ ਦੇ ਤਾਈ ਅਤੇ ਵੇਦ ਆਦਿਕਾਂ ਦਾ ਪੜ੍ਹਨਾ, ਇਹ ਧਰਮ ਕਥਨ ਕੀਤੇ ਹੈ। ਬਹੁਤ ਵਿਧੇ ਕਰਮਾਂ ਤੋਂ ਫਿਰ ਇਸੇ ਪ੍ਰਕਾਰ ਖੱਡ ਦਰਸ਼ਨਾਂ ਦੇ ਧਰਮ, ਯੋਗੀਆਂ ਆਦਿਕਾਂ ਦੇ ਯੋਗਾ, ਯੋਗ ਸ਼ਬਦੋਂ ਗਿਆਨ ਸ਼ਬਦੋਂ ਵੇਦ ਸ਼ਬਦੋਂ ਬ੍ਰਾਹਮਣ ਹੈ, ਖੱਤਰੀ ਸ਼ਬਦੋਂ ਸੂਰ ਸ਼ਬਦੋਂ ਸੂਰਜ ਸ਼ਬਦੋਂ ਪਰਾਕ੍ਰਿਤ ਹੈ, ਇਤਿਹਾਸ ਬਹੁਤ ਵਿਧੀ ਦੇ ਧਰਮ ਨਿਰੂਪਣ ਕਸਮ ਕਰੀਦੇ ਹਨ।
ਕਰਤਾ ਦਿਸੈ ਸਭ ਲੋਕ,
ਸਾਰੇ ਜਿੰਨੇ ਲੋਕ ਕਰਦੇ ਦਿਸ ਰਹੇ ਹਨ,
ਕਵਨ ਕਰਮ ਤੇ ਛੁਟੀ ਹੈ।
ਮੈਂ ਤੁਹਾਡੇ ਪਾਸੇ ਪੁੱਛ ਕਰਦਾ ਹਾਂ, ਕਵਨ ਕਰਮ ਤੇ ਛੁਟੀ, ਉਹ ਕਿਹੜਾ ਕਰਮ ਹੈ ਜਿਸ ਕਰਕੇ ਛੁਟੀਏ, ਮੁਕਤ ਹੋਈਏ, ਛੁਟਕਾਰਾ ਪਾਈਏ।
ਜੇ ਸਾਧੇ ਸਭ ਸਿੱਧ ਹੋ,
ਜਿਸ ਇੱਕ ਦੇ ਸਾਧਨ ਕਰਨੇ ਕਰਕੇ ਸਾਰੇ ਸਿੱਧ ਪ੍ਰਾਪਤ ਹੋ ਜਾਣ, ਸਾਰੇ ਸਿੱਧ ਹੋ ਜਾਣ, ਸਾਰੇ ਪੂਰਨ ਹੋ ਜਾਣ ਕਰਮ, ਉਹ ਐਸਾ ਵੀ ਹੈ ਤੁਹਾਡੇ ਕੋਲੇ ਕੋਈ ਸਾਧਨ ਕਿ ਨਹੀਂ, ਇਹ ਦੱਸੋ ਮੇਰੇ ਤੋਂ, ਮੈਂ ਪੁੱਛਦਾ ਹਾਂ। ਵੇਦ ਸ਼ਾਸਤਰ ਜਿਹੜੇ ਇਸ ਕਰਮ ਨੂੰ ਜੰਗ ਵਿੱਚ ਪਸ਼ੂ ਨੂੰ ਮਾਰਨਾ ਧਰਮ ਦੱਸਦੇ ਹੈ, ਦੂਏ ਪਾਸੇ ਉਸ ਨੂੰ ਪਾਪ ਦੱਸਦੇ ਹੈ, ਇਸ ਪ੍ਰਕਾਰ ਕਰਦੇ ਵੀ ਸਾਰੇ ਲੋਕ ਦੱਸਦੇ ਹੈ। ਤੇ ਕਵਨ ਕਰਮ, ਨਿਤ ਕਰਮ ਹੈ, ਨਿਮਿਤ ਕਰਮ ਹੈ, ਪ੍ਰਾਸ਼ਚਿਤ ਕਰਮ ਹੈ, ਕਾਮੁਕ ਕਰਮ ਹੈ, ਨਿਖਿਧ ਕਰਮ ਹੈ, ਇਹ ਕਿਹੜੇ ਕਰਮ ਕਰਕੇ ਛੁੱਟੀ ਦੇ ਛੁਟਕਾਰਾ ਪਾਈਦਾ ਹੈ।
ਇਹ ਸਾਧੇ ਸਭ ਸਿੱਧ ਹੋ,
ਜਿਹਦੇ ਸਾਧਨੇ ਕਰਕੇ ਸਾਰੀਆਂ ਸਿੱਧੀਆਂ ਮੁਕਤੀਆਂ ਪ੍ਰਾਪਤ ਹੋ ਜਾਣ।
ਕਰਮ ਅਕਰਮ ਵਿਚਾਰੀ ਹੈ,
ਇਹ ਮਹਾਰਾਜ ਕਹਿੰਦੇ ਵੇਦ ਪ੍ਰਾਣਾਂ ਨੂੰ ਪੁੱਛ ਕੇ ਵੇਖੋ। ਤਾਂ ਰਵਿਦਾਸ ਜੀ ਕਹਿੰਦੇ ਹਨ
ਕਰਮ ਅਕਰਮ ਵਿਚਾਰੀ
ਹੈ, ਇਹ ਭਾਈ ਜੇ ਵੇਦਾਂ ਨੂੰ ਪੜ੍ਹ ਕੇ ਵੇਖੀਏ ਤਾਂ ਉਹ ਕਹਿੰਦੇ ਸੰਚਿਤ ਕਰਮ ਹੈ, ਇਹ ਕਿਰਿਆਮਾਨ ਕਰਮ ਹੈ, ਇਹ ਆਪਣੇ ਨਿਖਿਤ ਕਰਮ ਹਨ, ਇਹ ਆਪਣੇ ਪਰਾਲਬਧ ਰੂਪ ਕਰਮ ਹਨ। ਫਿਰ ਇਹ ਕਰਮ ਜਿਹੜੇ ਹਨ, ਇਹ ਕਾਮ ਕਰਮ ਹਨ, ਜਗ ਆਦਿ ਕਰਨ ਵਾਲੇ, ਇਹ ਆਪਣੇ ਨਿਤ ਕਰਮ ਇਸ਼ਨਾਨ ਸੰਧੇ ਆਦਿਕ, ਇਹ ਨਿਮਿਤ ਵਿਆਹ ਖਿਆਲਤਾਂ ਦੇ ਨਿਮਿਤ ਕਰਮ ਹਨਗੇ। ਇਸ ਪ੍ਰਕਾਰ ਜਗ ਆਦਿਕ ਜਿਹੜੇ ਕਾਮ ਕਰਮ ਹਨਗੇ, ਗੋਹਤ ਆਦਿਕ ਨਿਖਿਤ ਕਰਮ ਹਨਗੇ। ਕਿਉਂ ਕਰਮਾਂ ਤੇ ਕਰਮਾਂ ਦੀ ਵਿਚਾਰ ਵੇਦ ਸ਼ਾਸਤਰਾਂ ਚ ਲਿਖੀ ਹੋਈ ਹੈ।
ਸ਼ੰਕਾ ਸੁਣ ਵੇਦ ਪੁਰਾਣ,
ਵੇਦਾਂ ਤੇ ਪੁਰਾਣਾਂ ਨੂੰ ਸੁਣ ਕੇ ਸ਼ੰਕਾ ਬਣੀ ਰਹਿੰਦੀ ਹੈ, ਨਿਰਸੰਕ ਨਹੀਂ ਹੋਇਆ ਜਾਂਦਾ।
ਸੰਸਾ ਸਭ ਹਿਰਦੈ ਬਸੈ,
ਜੇ ਕਰਮ ਦਾ ਫਲ ਨਾ ਮਿਲੇ ਫੇਰ ਉਹ ਪੁੱਛਦਾ ਵੀ ਇਹ ਕਿਉਂ ਨੀ ਮੈਨੂੰ ਫਲ ਮਿਲਿਆ, ਤਾਂ ਉਹ ਦਿਨ ਕਹਿੰਦੇ ਤੇਰੇ ਕਰਮ ਚ ਵਿਧੀ ਚ ਫਰਕ ਰਹਿ ਗਿਆ ਹੋਣਾ, ਤੇਰੇ ਕਰਮ ਵਿਚ ਕਿਸੇ ਪ੍ਰਕਾਰ ਦਾ ਭੰਗਣ ਹੋ ਗਿਆ ਹੋਣਾ। ਇਸ ਪ੍ਰਕਾਰ
ਸੰਸਾ ਸਭ ਹਿਰਦੈ
ਸ਼ੰਕਾ ਬਣੀ ਰਹਿੰਦੀ ਵੇਦਾਂ ਪੁਰਾਣਾਂ ਨੂੰ ਸੁਣ ਕਰਕੇ।
ਕੌਣ ਹਿਰੈ ਅਭਿਮਾਨ,
ਵੇਦ ਵਿਚ ਗੋ ਵਧ ਆਦਿਕਾਂ ਦੇ ਜਿਹੜੇ ਜੱਗ ਆ ਗੋ ਰੱਖਿਆ ਆਦਿਕ ਮੰਨੇ ਹੋਏ ਆ, ਜਿਉਂਦੀ ਗਊ ਦੇ ਪੇਟ ਵਿਚ ਛੁਰੀ ਪਾ ਕੇ ਉਹਦਾ ਜਿਉਂਦੀ ਦਾ ਹਮਨ ਕਰੇ ਤੇ 100 ਸਾਲ ਕਹਿੰਦੇ ਸਵਰਗ ਵਿਚ ਉਹ ਗਊ ਵਸਦੀ ਹੈ। ਇਸ ਪ੍ਰਕਾਰ ਦੇ ਭੈੜੇ ਭੈੜੇ ਕਰਤੱਬ ਲਿਖੇ ਹੋਏ ਹਨ, ਉਹ ਸੰਸਾ ਬਣਿਆ ਰਹਿੰਦਾ ਉਹਨਾਂ ਪੁਰਖਾਂ ਦੇ ਤਾਈ, ਸਦਾ ਹਿਰਦੇ ਚ ਵਸਿਆ ਰਹਿੰਦਾ ਹੈ।
ਕੌਣ ਹਿਰੈ
ਅਭਿਮਾਨ, ਇਹ ਤਾਂ ਬੋਧੀਆਂ ਦੀ ਤੇ ਜੈਨੀਆਂ ਦੀ ਆਪੋ ਵਿਚ ਹੀ ਲੜਾਈ ਹੋਈ ਸੀ, ਉਦੋਂ ਗਊ ਦੀ ਆਣ ਇਹਨਾਂ ਨੂੰ ਕਰਾਈ ਸੀ, ਨਹੀਂ ਤਾਂ ਇਹ ਮਹਾਰਾਜ ਗੋਰੀ ਗਾਂ ਦੇ ਖੱਲ ਨੂੰ ਜਾ ਕੇ ਖਾਰਿਆਂ ਤੇ ਵਿਛਾਇਆ ਕਰਦੇ ਇਹੋ ਜਿਹਾ ਕੁਕਰਮ ਕਰਦੇ ਸਨਗੇ। ਸੋ ਇਹ ਤਾਂ ਮਹਾਰਾਜ ਸਾਹਿਬ ਦੀ ਕਿਰਪਾ ਨਾਲ ਬਖਸ਼ਿਸ਼ ਹੋਈ ਹੈ। ਹਾਂਜੀ,
ਕੌਣ ਹਿਰੈ ਅਭਿਮਾਨ,
ਹਰ ਵਕਤ ਬਣਿਆ ਰਹਿੰਦਾ ਸੀ ਕਿ ਮੇਰੇ ਰੁਬੀ ਦੀ ਭੰਗ ਹੋ ਗਈ ਹੋਣੀ ਹੈ, ਮੇਥੋਂ ਇਹ ਕਰਮ ਵਿਚ ਫਰਕ ਪੈ ਗਿਆ ਹੋਣਾ, ਇਸ ਤਰ੍ਹਾਂ ਹਿਰਦੇ ਚ ਵਸਿਆ ਰਹਿੰਦਾ ਸੀ।
ਕੌਣ ਹਿਰੈ ਅਭਿਮਾਨ,
ਹੰਕਾਰ ਨੂੰ ਕੌਣ ਮੇਟ ਸਕਦਾ ਸੀ, ਹੰਕਾਰ ਫਿਰ ਜੇ ਕਰਮ ਹੋ ਵੀ ਜਾਣ ਫਿਰ ਹੰਕਾਰ ਹੋ ਜਾਂਦਾ ਸੀ ਕਿ ਮੈਂ ਕਰਮ ਪੂਰਾ ਕਰ ਲਿਆ, ਹੰਕਾਰ ਬਣਿਆ ਰਹਿੰਦਾ ਸੀ, ਇਹੀ ਜੀ ਹਾਲਤ ਬਣੀ ਸੀ।
ਬਾਹਰ ਉਦਕ ਪਖਾਰੀ
ਬਣਗੇ, ਰਵਿਦਾਸ ਭਗਤ ਜੀ ਕਹਿੰਦੇ ਮਗਲੀਆਂ ਤੁਕਾਂ ਪੜੋ ਗਿਰਦੀਆਂ ਅਣਕ ਜਗਨ, ਅਣਕ ਜਤਨ ਨਿਗ੍ਰਹਿ ਕੀਏ,
ਅਣਕ ਜਤਨ ਨਿਗ੍ਰਹਿ ਕੀਏ,
ਸਰਕਾਰ ਦੇ ਅਨੇਕਾਂ ਯਤਨ ਕਰਕੇ ਵੇਖੇ ਹੈ, ਨਿਗ੍ਰਹਿ ਇੰਦਰੀਆਂ ਦਾ ਦਮਨ ਕਰਕੇ ਵੀ ਵੇਖਿਆ ਹੈ, ਗ੍ਰਹਿ ਤੋਂ ਆਦਿ ਗ੍ਰਹਿ ਤੋਂ ਵੀ ਬਾਣ ਪ੍ਰਾਪਤੀ ਬਣ ਕੇ ਵੀ ਵੇਖਿਆ ਹੈ।
ਤਾਰੀ ਨਾ ਕਰੇ ਭਰਮ ਸਾਧ,
ਨਿਗ੍ਰਹਿ ਹੱਠ ਕਰਕੇ ਵੇਖ ਚੁੱਕੇ ਹੈ, ਇਹ ਭਰਮ ਦੀ ਫਾਹੀ ਗੱਲ ਪਈ ਰਹਿੰਦੀ ਹੈ, ਜੀਵਾਂ ਦੇ ਗੱਲ ਤੋਂ ਟਲੀ ਟਲਦੀ ਨਹੀਂ ਹੈ।
ਪ੍ਰੇਮ ਭਗਤ ਨਹੀਂ
ਉਪਜੈ, ਕਰਨੇ ਕਰਕੇ ਵਾਹਿਗੁਰੂ ਦੀ ਪ੍ਰੇਮਾ ਭਗਤੀ ਨਹੀਂ ਪੈਦਾ ਹੋ ਸਕਦੀ।
ਤੇ ਰਵਿਦਾਸ ਉਦਾਸ,
ਕਹਿੰਦੇ ਮੈਂ ਤਾਂ ਵੀ ਇਹਨਾਂ ਕਰਮਾਂ ਤੋਂ ਉਪਰਾਮ, ਇਸ ਕਰਕੇ ਮੈਂ ਨੀ ਇਹ ਕਰਮ ਕਰਨੇ ਚਾਹੁੰਦਾ, ਇਹਨਾਂ ਤੋਂ ਮੇਰਾ ਚਿੱਤ ਉਪਰਾਮ ਹੈ, ਫਿਰ ਤੁਸੀਂ ਦੱਸੋ ਜੀ ਕੀ ਕਰਨਾ ਚਾਹੀਦਾ ਹੈ।
ਬਾਹਰ
ਉਹ ਜਿਹੜੇ ਕਰਮ ਹੈ ਇਹਨਾਂ ਦੇ ਉੱਤੋਂ ਉੱਤੋਂ ਲੋਕ ਕਰੀ ਜਾਂਦੇ, ਮਨ ਚ ਭਗਤੀ ਨਹੀਂ ਹੈ, ਉਹ ਇਹੋ ਜਿਹੇ ਹਨ, ਫਿਰ ਪੜੋ ਉੱਥੋਂ।
ਬਾਹਰ ਉਦਕ ਪਖਾਰੀ ਹੈ,
ਬਾਹਰੋਂ ਜੇ ਕਰਕੇ ਉਦਕ ਪਾਣੀ ਨਾਲ ਹੋਵੇ, ਅੰਦਰੇ ਕੋਲੇ ਪਾਏ ਹੋਣ, ਮੈਲ ਪਾਈ ਹੋਵੇ, ਅਨੇਕ ਤਰ੍ਹਾਂ ਦੇ ਬਿਰਗ ਨਾਨਾ ਤਰ੍ਹਾਂ ਦੀ ਉਹਦੇ ਚ ਵਕਾਰ ਖਰਾਬੀਆਂ ਹੋਣ, ਤੇ ਉੱਤੋਂ ਪਾਣੀ ਨਾਲ ਧੋ ਲਈਏ, ਕਿਉਂ 60 ਤੀਰਥਾਂ ਤੇ ਇਸ਼ਨਾਨ ਕੋਈ ਕਰੇ ਆਵੇ, ਉਦਕ ਪਾਣੀ ਤੀਰਥਾਂ ਦੇ ਨਾਲ ਪਖਾਰੀਏ ਧੋ ਦਈਏ, ਜੇ ਕਰਕੇ
ਘੱਟ ਭੀਤਰ ਬਿਵਦ ਬੇਕਾਰ,
ਕਰਨ ਦੇ ਅੰਦਰ ਤੋਂ ਬਿਵਦ ਨਾਨਾ ਤਰ੍ਹਾਂ ਦੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਈਰਖਾ, ਦੁਆਸ਼, ਝਗੜੇ, ਬਟੰਡਾਵਾਦ, ਜਲਪਾਵਾਦ ਆਦਿ ਅਨੇਕ ਵਕਾਰ ਪਏ ਹੋਏ ਹੈ, ਬਾਹਰੋਂ ਧੋਤਿਆਂ ਕੀ ਬਣਦਾ, ਜਿਹਨਾਂ ਚਿਰ ਔਗਣ ਨਾਮ ਤੋਂ ਛੱਡੀਏ।
ਖੁਦ ਕਵਨ ਪਰ ਹੋਏ ਬੋ,
ਅਸੀਂ ਤਾਂ ਇਹ ਪੁੱਛਦੇ ਹਾਂ ਵੀ ਤੀਰਥਾਂ ਤੇ ਨਹਾਉਣੇ ਕਰਕੇ ਜੇ ਕਹਿੰਦੇ ਤੀਰਥ ਯਾਤਰਾ ਜਾਓ, ਸ਼ੁੱਧ ਕਵਨ ਪਰ ਹੋਏ ਬੋ, ਕਿਹੜੇ ਸਾਧਨ ਕਰਕੇ ਪਰ ਵਿਸ਼ੇਸ਼ ਕਰਕੇ ਸ਼ੁੱਧ ਹੋਵੇਗਾ।
ਸੁੱਚ ਕੁੰਚਰ ਵਿਦ ਵਿਵਹਾਰ,
ਇਹ ਤੁਹਾਡੀ ਸੁੱਚਵਾਂ ਤਾਂ ਇਹੋ ਜੀ ਹੈ ਨਾ, ਕਹਿੰਦੇ ਕੁੰਚਰ ਵਿਦ ਵਿਵਹਾਰ, ਜਿਵੇਂ ਹਾਥੀ ਦੇ ਤਾਈ ਇਸ਼ਨਾਨ ਕਰਾਈਏ ਗੰਗਾ ਜਲ ਚ, ਸਾਬਣ ਮਲ ਮਲ ਕੇ, ਦਹੀਂ ਮਲ ਮਲ ਕੇ, ਫਿਰ ਬਾਹਰ ਕੱਢ ਦਈਏ, ਬਾਹਰ ਨਿਕਲ ਕੇ ਸੁੰਡਣਾ ਖੇਹ ਪਾਉਣ ਲੱਗ ਜਾਂਦਾ, ਉਹਦੀ ਇਹ ਹਾਲਤ ਹੈ। ਜਿਸ ਪ੍ਰਕਾਰ ਦਾ ਸੁੱਚਾ ਕੀਤਾ ਕੁੰਚਰ ਹਾਥੀ ਨੂੰ, ਅਤੇ ਫਿਰ ਉਹਨੂੰ ਖੇਹ ਪਾ ਲਈ ਆਪਦੇ ਸਿਰ ਦੇ ਉੱਤੇ ਆਪਦੇ ਸੁੰਡ ਨਾਲ ਹੀ, ਇਸੇ ਪ੍ਰਕਾਰ ਦੀ ਵਿਧੀ ਦਾ ਵਿਹਾਰ ਹੋਇਆ ਨਾ, ਜੇ ਕੋਈ ਤੀਰਥ ਯਾਤਰਾ ਕਰਕੇ ਸ਼ੁੱਧ ਮੰਨ ਲਵੇ ਪਾਪ ਕਮਾਇਆ, ਪਰੇ ਪੰਚਾਂ ਕੇ ਬਸਰੇ ਤੀਰਥ ਨਹਾਏ ਕਹੇ ਸਭ ਉਤਰੇ, ਬਹਰ ਕਮਾਵੇ ਹੋਏ ਨਿਸ਼ੰਕ ਜੰਪੁਰ ਬਾਅਦ ਖਰੇ ਕਲੰਕ, ਜਮਾਂ ਦੀ ਪੁਰੀ ਚ ਕਲੰਕ ਦੇ ਬੰਨੇ ਖੜੇ ਲਿਜਾਏ ਜਾਣਗੇ। ਕਿਉਂ ਕਿਹੜੀ ਸੁੱਚੀ ਮੰਨੀ ਹੈ ਤੁਸੀਂ? ਇਸ ਪ੍ਰਕਾਰ ਦੀ ਵਿਧੀ ਦੇ ਵਿਹਾਰ ਕਰਕੇ ਫਿਰ ਸੁੱਚ ਨੂੰ ਸਮਝਦੇ ਹੋ, ਹੰਕਾਰ ਕਰਦੇ ਹੋ, ਤੀਰਥ ਵਰਤਾ ਦਾਨ ਕਰ ਮਨ ਮੈਂ ਧਰਿਆ ਗੁਮਾਨ, ਨਾਨਕ ਨੇ ਫਲ ਜਾਤੇ ਜਿਉਂ ਕੁੰਚਰ ਇਸਨਾਨ। ਇਹੋ ਜਿਹਾ ਵਿਹਾਰ ਹੀ ਉਹਨੇ ਵਿਧੀ ਜਿਹੜੀ ਤੁਹਾਡੀ ਹੈ।
ਰੱਬ ਪ੍ਰਗਾਸ ਰਜਨੀ ਜਥਾ ਗਤ,
ਫਿਰ ਮਹਾਰਾਜ ਸੁੱਧ ਕਿਵੇਂ ਹੁੰਦਾ ਹੈ? ਫਿਰ ਪੜੋ ਅਗਲੀ ਤੁਕ, ਪਰਮ ਪਰਸ
ਪਰਮ ਪਰਸ ਗੁਰ ਭੇਟੀ ਹੈ,
ਪਰਸ ਹੈ ਨਾ ਜੋ ਲੋਹੇ ਨੂੰ ਸੋਨਾ ਬਣਾ ਸਕਦਾ ਅੱਠਾਂ ਧੰਤਾਂ ਨੂੰ, ਪਰ ਪਰਮ ਵੱਡੇ ਪਾਰਸ ਤੋਂ ਵੀ ਗੁਰੂ ਮਹਾਰਾਜ ਸਾਹਿਬ ਹੋਣਗੇ ਪਰਸਨ ਤੋਂ, ਜੇ ਉਹ ਭੇਟੀਆ ਮਿਲ ਜਾਣ।
ਪੂਰਵ ਲਿਖਤ ਲੀਲਾ,
ਪੂਰਵਲੇ ਜਨਮਾਂ ਦੀ ਲਿਖਤ ਲੇਖ ਮੱਠੇ ਤੇ ਲਿਖਿਆ ਹੋਇਆ ਹੋਵੇ ਉਹਦੇ ਲਿਖਤ ਅਨੁਸਾਰ,
ਉਨ ਮਨ 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 ਹੀ ਮਿਲੇ।
ਫਿਰ ਭਗਤ ਜੁਗਤ ਮਤ ਸਤ ਕਰੀ, ਪਰਮੇਸ਼ਰ ਦੀ ਭਗਤੀ ਦੇ ਜੁਗਤ ਹੋਵੇ, ਮਤ ਬੁੱਧੀ ਅੰਦਰ ਸਤ ਨਿਸ਼ਚਾ ਗੁਰੂ ਸਾਹਿਬ ਦੇ ਉਪਦੇਸ਼ ਤੇ ਕੀਤਾ ਹੋਵੇ।
ਭ੍ਰਮ ਬੰਧਨ ਕਾਟ ਬਿਕਾਰ,
ਗੁਰੂ ਮਹਾਰਾਜ ਸਾਹਿਬ ਫਿਰ ਸੋਈ ਬਸ ਰਸ ਮਨ ਮਿਲੇ, ਸੋਈ ਗੁਰੂ ਦਾ ਨਾਮ ਜਿਹੜਾ ਮਨ ਚ ਬਸ ਗਿਆ ਹੋਵੇ, ਰਸ ਪ੍ਰੇਮ ਹੋ ਗਿਆ ਹੋਵੇ ਅੰਦਰ, ਮਨ ਮਹਾਰਾਜ ਦੇ ਸਿਮਰਨ ਚ ਮਿਲ ਗਿਆ ਹੋਵੇ।
ਗੁਣ ਨਿਰਗੁਣ ਏਕ ਵਿਚਾਰ,
ਸਰਗੁਣ ਸਰੂਪ ਵਿਚ ਤੇ ਨਿਰਗੁਣ ਸਰੂਪ ਵਿਚ ਇੱਕੋ ਹੀ ਵਿਚਾਰ ਹੋਵੇ ਕਿ ਨਿਰਗੁਣ ਸਰਗੁਣ ਆਪੇ ਸੋਈ, ਇਹ ਵਿਚਾਰ ਹੋ ਜਾਵੇ। ਸਰਗੁਣ ਸਰੂਪ ਵੀ ਆਪ ਹੀ ਧਾਰਦਾ ਅਤੇ ਨਿਰਗੁਣ ਸਰੂਪ ਵੀ ਆਪ ਹੈ, ਇਹ ਵਿਚਾਰ ਹੋਵੇ ਫੇਰ ਤੂੰ ਕਰੇ ਨੀ ਜਿਹਨੇ ਪੜੋ।
ਰੱਬ ਪ੍ਰਗਾਸ ਰਜਨੀ ਜਥਾ ਗਤ,
ਪਰਮ ਪਾਰਸ ਗੁਰ ਭੇਟੀ ਹੈ, ਪੂਰਵ ਲਿਖਤ ਲਲਾਟ, ਪਰਮ ਪਾਰਸ ਰੂਪ ਗੁਰੂ ਸਾਹਿਬ ਜਦੋਂ ਮਿਲ ਜਾਣ ਵੱਡੇ, ਪੂਰਵਲੇ ਮੱਥੇ ਵੀ ਲੇਖ ਲਿਖੇ ਹੋ, ਉਹ ਮਨ 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 ਹੀ ਮਿਲੇ, ਉਹਨਾਂ ਨੂੰ ਉਹਨਾਂ ਦਾ ਮਨ, ਮਨ ਮੰਨਣ ਚ ਗੁਰੂ ਸਾਹਿਬ ਦੇ ਸ਼ਬਦ ਵਿਚ, ਮਨ ਸਿਰੋਮਣੀ ਪਰਮੇਸ਼ਰ ਵਿਚ, ਉਹਨਾਂ ਨੂੰ ਉਲਟ ਕੇ ਮਨ, ਉਹਨਾਂ ਤੁਰਿਆ ਪਦ ਦੁਆਰਾ ਮਨ ਮੰਨਣ ਚ ਲੱਗਾ ਹੋਇਆ, ਮਨ ਹੀ ਸਿਰੋਮਣੀ ਪਰਮੇਸ਼ਰ ਚ ਮਿਲ ਜਾਂਦਾ ਹੈ।
ਛੁਟਕਤ ਛੁਟਕਤ ਵਜਰ ਕਪਾਹ,
ਉਦੋਂ ਵਜਰ ਪੰਜਾਂ ਕੋਸਾਂ ਦੇ ਜਿਹੜੇ ਸੱਤਾਂ ਧੰਤਾਂ ਵਰਗੀ ਕਰਲੇ ਤਖਤੇ ਹਨ, ਆਸਾਂ ਦੇ ਸਾਰੇ ਕਪਾੜ ਤਖਤੇ, ਇਹ ਛੁਟਕਤ ਖੁੱਲ ਜਾਂਦੇ ਹਨ, ਇਸ ਪ੍ਰਕਾਰ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਂਦੀ ਹੈ। ਫਿਰ ਉਸ ਦਾ ਜਿਵੇਂ ਆਪ ਤੋਂ ਤੁਕਾਂ ਉਵੇਂ ਪੜ੍ਹ ਲਿਓ ਜਿੱਥੋਂ ਰਹਿੰਦੀਆਂ ਹਨ।
ਰੱਬ ਪ੍ਰਗਾਸ ਰਜਨੀ ਜਥਾ ਗਤ,
ਜਿਸ ਪ੍ਰਕਾਰ ਸੂਰਜ ਦੇ ਪ੍ਰਕਾਸ਼ ਕਰਕੇ ਰਜਨੀ ਰਾਤ ਜਥਾ ਜੈਸੇ ਗਤ ਨਾਸ ਹੋ ਜਾਂਦੀ ਹੈ, ਐਂ ਵਾਹਿਗੁਰੂ ਦੇ ਅਪਰੋਹ ਗਿਆਨ ਰੂਪੀ ਸੂਰਜ ਦੇ ਚੜ੍ਹਨੇ ਕਰਕੇ ਅਵਿਦਿਆ ਰੂਪੀ ਰਾਤ ਜਿਸ ਪ੍ਰਕਾਰ ਗਤ ਨਾਸ ਹੋ ਜਾਂਦੀ ਹੈ।
ਜਾਣਤ ਸਭ ਸੰਸਾਰ,
ਇਸ ਗੱਲ ਨੂੰ ਸਾਰਾ ਸੰਸਾਰ ਹੀ ਭਾਈ ਜਾਣਦਾ ਹੈ,
ਪਾਰਸ
ਜਾਣ ਲਈਦਾ ਕਿ ਸਾਰੇ ਸੰਸਾਰ ਚ ਪਰਮੇਸ਼ਵਰੀ ਹੈ ਆਪ।
ਪਾਰਸ ਮਾਨੋ ਤਾਂਬੋ ਛੋਏ,
ਪਾਰਸ ਨੂੰ ਗੁਰੂ ਦੇ ਨਾਲ ਮੰਨਣਾ ਕਰੋ, ਤਾਂਬੇ ਜੀ ਨੇ ਜਦੋਂ ਜਗਿਆਸੂ ਵਿੱਚ ਛੋ ਜਾਂਦਾ ਹੈ,
ਕਣਕ ਹੋਤ ਨਹੀਂ ਬਾਰ,
ਸੋਣਾ ਹੁੰਦਿਆਂ ਵਾਰ ਦੇਰ ਨਹੀਂ ਲੱਗਦੀ, ਇਵੇਂ ਕਣਕ ਸ਼ੁੱਧ ਬ੍ਰਹਮ ਰੂਪ ਹੋ ਜਾਂਦਾ, ਫਿਰ ਦੇਰ ਨਹੀਂ ਲੱਗਦੀ, ਐਸੇ ਗੁਰੂ ਸਾਹਿਬ ਜੀ ਹਨ।
ਪਰਮ ਪਰਸ ਗੁਰ ਭੇਟੀ ਹੈ,
ਪਰਸ ਹੀ ਹੈ ਨਾ ਪਾਠ ਸਾਰਿਆਂ ਦੇ, ਪਰਮ ਪਰਸ ਗੁਰ ਭੇਟੀ ਹੈ, ਪਾਰਸ ਤੋਂ ਵੀ ਵੱਡੇ ਪਰਸਨ ਤੋਂ ਗੁਰੂ ਸਾਹਿਬ ਜਦੋਂ ਭੇਟੀਆਂ ਮਿਲ ਜਾਂਦੇ ਹੈ।
ਪੂਰਵ ਲਿਖਤ ਲੀਲਾ,
ਪੂਰਵਲੇ ਲੇਖਾਂ ਦੇ ਮੱਥੇ ਤੇ ਲੇਖ ਲਿਖਿਆ ਅਨੁਸਾਰ,
ਉਨ ਮਨ 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 ਹੀ ਮਿਲੇ,
ਉਹਨਾਂ ਦਾ ਮਨ ਉਲਟ ਕਰਕੇ ਮਨ ਸਿਰੋਮਣੀ ਦੇ ਮੰਤਰ ਵਿੱਚ ਮਿਲ ਜਾਂਦਾ ਹੈ, ਹੀ ਨਿਸ਼ਚੇ ਕਰਕੇ
ਛੁਟਕਤ ਵਜਰ ਕਪਾਟ,
ਉਸ ਵੇਲੇ ਛੁੱਟ ਜਾਂਦੇ ਆ ਵਜਰ ਪੰਜਾਂ ਕੋਸਾਂ ਦੇ ਕਪਾੜ ਤਖਤੇ,
ਭਗਤ ਜੁਗਤ ਮਤ ਸਤ ਕਰੀ,
ਇਸ ਪ੍ਰਕਾਰ ਭਗਤੀ ਦੀ ਜੁਗਤੀ ਦੁਆਰਾ ਜਿਨ੍ਹਾਂ ਨੂੰ ਮਤੀ ਬੁੱਧੀ ਵਿੱਚ ਸਤ ਨਿਸ਼ਚੇ ਕੀਤਾ ਹੈ ਗੁਰੂ ਸਾਹਿਬ ਦੇ ਉਪਦੇਸ਼ ਨੂੰ,
ਭਰਮ ਬੰਧਨ ਕਾਟ ਵਿਕਾਰ,
ਉਹਨਾਂ ਦੇ ਭਰਮ ਦੇ ਬੰਧਨ ਵੀ ਕੱਟ ਦਿੱਤੇ ਮਹਾਰਾਜ ਨੇ, ਵਕਾਰ ਕਾਮ ਆਦਿਕ ਵੀ ਨੇੜ ਦਿੱਤੇ,
ਸੋਈ ਬਸ ਰਸ ਮਨ ਮਿਲੇ,
ਸੋਈ ਗੁਰਮੰਤਰ ਰੂਪ ਹੋ ਕੇ ਜਦੋਂ ਹਿਰਦੇ ਚ ਵਸੇ ਉਹਦੇ ਕਰਕੇ ਰਸ ਪ੍ਰੇਮ ਪੈਦਾ ਹੋਇਆ, ਜਿਸ ਵੇਲੇ ਪ੍ਰੇਮ ਕਰਕੇ ਮਨ ਦੇ ਨਾਲ ਮਿਲ ਗਿਆ।
ਗੁਣ ਨਿਰਗੁਣ ਏਕ ਵਿਚਾਰ,
ਉਦੋਂ ਨਿਰਗੁਣ ਸਰੂਪ ਮਹਾਰਾਜ ਦਾ ਤੇ ਸਰਗੁਣ ਸਰੂਪ ਇੱਕੋ ਹੀ ਰੂਪ ਹੈ। ਨਿਰਗੁਣ ਸਰਗੁਣ ਆਪੇ ਸੋ ਇੱਕ ਵਿਚਾਰ ਹੋ ਗਈ।
ਅਣਕ ਜਤਨ ਨਿਗ੍ਰਹਿ
ਕੀਏ। ਇਸ ਕਰਕੇ ਅਸੀਂ ਤਾਂ ਗੁਰਮਤਿ ਦੁਆਰਾ ਭਾਵ ਭਗਤੀ ਦੁਆਰਾ ਵਾਹਿਗੁਰੂ ਦੀ ਪ੍ਰਾਪਤੀ ਕੀਤੀ ਹੈ। ਜਿਹੜੇ ਵੇਦ ਸ਼ਾਸਤਰਾਂ ਦੇ ਅਨੇਕਾਂ ਯਤਨ ਕਰਨੇ ਕਰਕੇ ਨਿਗ੍ਰਹਿ ਘਰਾਂ ਤੋਂ ਰਹਿਤ ਹੋਣੇ ਕਰਕੇ, ਨਿਗ੍ਰਹਿ ਹੱਠ ਕਰਕੇ, ਇੰਦੀਆਂ ਦੇ ਰੋਕਣੇ
ਕਰਕੇ
ਫਾਹੀ ਕਿਸੇ ਪ੍ਰਕਾਰ ਤਾਰੀ ਹੋਈ ਚੱਲਦੀ ਨਹੀਂ ਹੈ।
ਪ੍ਰੇਮ ਭਗਤ ਨਹੀਂ
ਰੂਪੇ ਇਹਨਾਂ ਕਰਮਾਂ ਦੇ ਵਿੱਚ ਫਸਣੇ ਕਰਕੇ ਵਾਹਿਗੁਰੂ ਦੀ ਪ੍ਰੇਮਾ ਭਗਤੀ ਨਹੀਂ ਪੈਦਾ ਹੁੰਦੀ।
ਤਾਤੇ ਰਵਿਦਾਸ ਉਦਾਸ,
ਉਦਾਸ ਜੀ ਕਹਿੰਦੇ ਮੈਂ ਕਰਮਾਂ ਤੋਂ ਉਦਾਸ ਹਾਂ। ਪਰਮੇਸ਼ਵਰ ਦੇ ਨਾਮ ਦੀ ਓਟ ਹੈ, ਨਾਮ ਤੋਂ ਬਿਨਾਂ ਕਰਮਾਂ ਕਰਮਾਂ ਦੀ ਉਪਾਸ਼ਨਾ ਕਰਕੇ ਪ੍ਰਾਪਤੀ ਨਹੀਂ ਹੁੰਦੀ। ਸੋ ਮਹਾਰਾਜ ਸਾਹਿਬ ਦੇ ਨਾਮ ਕਰਕੇ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ। ਉਸ ਨਾਮ ਨੂੰ ਅਸੀਂ ਪ੍ਰੇਮਾ ਭਗਤੀ ਦੁਆਰਾ ਗੁਰਾਂ ਦੁਆਰਾ ਪ੍ਰਾਪਤ ਕੀਤਾ ਹੈ। ਇੱਥੇ ਮਹਾਰਾਜ ਜੀ ਨੇ ਗੌੜੀ ਰਾਗ ਦੀ ਭਗਤ ਬਾਣੀ ਰਵਿਦਾਸ ਜੀ ਦੀ ਅਸ਼ਟਪਦੀ ਲਿਖ ਕੇ ਸਮਾਪਤੀ ਕੀਤੀ ਹੈ ਸੱਚੇ ਪਾਤਸ਼ਾਹ ਜੀ ਨੇ।
ਅਣਕ ਜਤਨ ਨਿਗ੍ਰਹਿ ਕੀਏ, ਤਾਰੀ ਨਾ ਕਰੈ ਭ੍ਰਮ ਫਾਸ, ਪ੍ਰੇਮ ਭਗਤ ਨਹੀਂ ਉਪਜੈ, ਤਾਤੇ ਰਵਿਦਾਸ ਉਦਾਸ।
ਵਾਹਿਗੁਰੂ ਜੀ ਕਾ ਖਾਲਸਾ।